ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਤੀਜਾ। ਮਾਇਆ ਸਰ ਸਬਲ ਵਰਤੈ ਜੀਓ, ਕਿਉਂ ਕਰ ਦੁੱਤਰ ਤਰਿਆ ਜਾਏ। ਰਾਮ ਨਾਮ ਕਰ ਬੋਹਿਥਾ ਜੀਓ, ਸ਼ਬਦ ਖੇਵਟ ਵਿੱਚ ਪਾਏ। ਸ਼ਬਦ ਖੇਵਟ ਵਿੱਚ ਪਾਏ, ਹਰ ਆਪ ਲੰਘਾਏ ਇਨ ਵਿਦ ਦੁੱਤਰ ਤਰੀਐ। ਗੁਰਮੁਖ ਭਗਤ ਪ੍ਰਾਪਤ ਹੋਵੇ, ਜੀਵਤਿਆਂ ਇਉਂ ਮਰੀਐ। ਖਿਨ ਮਹਿ ਰਾਮ ਨਾਮ ਕਿਲ ਵਿਖ ਕਾਟੇ, ਭਏ ਪਵਿੱਤ ਸਰੀਰਾ। ਨਾਨਕ ਰਾਮ ਨਾਮ ਨਿਸਤਾਰਾ, ਕੰਚਨ ਭਏ ਮਨੂਰਾ। ਗੌੜੀ ਮਹਲਾ ਤੀਜਾ। ਮਾਇਆ ਸਰ ਸਬਲ ਵਰਤੈ ਜੀਓ, ਕਿਉਂ ਕਰ ਦੁੱਤਰ ਤਰਿਆ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ ਗੁਰੂ ਦੀ ਰਹਿਮਤ ਦੇ ਨਾਲ ਪ੍ਰਾਪਤ ਹੁੰਦਾ ਹੈ। ਜਿਹੜੇ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹਨ, ਉਹਨਾਂ ਦੀਆਂ ਦਰਗਾਹ ਦੇ ਵਿੱਚ ਵੀ ਹਾਜ਼ਰੀਆਂ ਪ੍ਰਵਾਨ ਹੋ ਜਾਂਦੀਆਂ ਹੈ। ਕਿਉਂ? ਇਹ ਸਾਧ ਸੰਗਤ ਸਤਿਗੁਰੂ ਦੀ ਨਿੱਘੀ ਗੋਦ ਵਿੱਚ ਬੈਠ ਕੇ ਜਿਹੜੀਆਂ ਵੀ ਘੜੀਆਂ ਲੰਘਦੀਆਂ ਹਨ ਉਹ ਇੱਥੇ ਵੀ ਸਫਲ ਹਨ ਅਤੇ ਅੱਗੇ ਵੀ ਦਰਗਾਹ ਵਿੱਚ ਵੀ ਸਫਲ ਹੁੰਦੀਆਂ ਹਨ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਆਪਣੇ ਸਮੇਂ ਨੂੰ ਸਫਲਾਉਂਦੇ ਹਨ, ਕਿਉਂਕਿ ਸਮਾਂ ਤਾਂ ਆਪਣੇ ਆਪ ਤੁਰਿਆ ਜਾ ਰਿਹਾ ਹੈ। ਇਹ ਸਮੇਂ ਨੂੰ ਸਫਲ ਕਰਨ ਦੇ ਲਈ ਹਰ ਮਨੁੱਖ ਨੂੰ ਯਤਨ ਕਰਨਾ ਚਾਹੀਦਾ ਹੈ। ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ, ਮਿਥਿਆ ਮੋਹ ਬੰਧ ਨਿਤ ਪਾਰਚ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵਨ ਦੀ ਧਾਰਾ ਤੀ ਇਸ ਤਰ੍ਹਾਂ ਵਹਿ ਰਹੀ ਹੈ ਜਿਵੇਂ ਕਿਸੇ ਨਦੀ ਦਾ ਪਾਣੀ ਵਹਿੰਦਾ ਹੈ, ਔਰ ਇਸ ਨੂੰ ਗੁਰਮੁਖ ਜਨ ਹੀ ਸਫਲ ਕਰਦੇ ਹਨ। ਮਹਾਂਪੁਰਖ ਦੱਸਦੇ ਸਨ, ਸਾਡੇ ਸਵਾਸ ਕੋਰੇ ਕਾਗਜ਼ ਵਾਂਗ ਹਨ। ਜਦੋਂ ਅਸੀਂ ਇਹਨਾਂ ਸਵਾਸਾਂ ਦੇ ਨਾਲ ਬਾਣੀ ਦਾ ਨਾਮ ਦਾ ਸੰਯੋਗ ਕਰ ਲੈਂਦੇ ਹਾਂ, ਫਿਰ ਇਹਨਾਂ ਦੀ ਸਫਲਤਾ ਹੁੰਦੀ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੀ ਸੰਗਤ ਵਿੱਚ ਆ ਕੇ ਸਤਿਗੁਰੂ ਦੀ ਬਾਣੀ, ਸਤਿਗੁਰੂ ਦੀ ਪਵਿੱਤਰ ਬਾਣੀ ਦੀ ਵਿਚਾਰ ਸੁਣ ਕੇ ਆਪਣੇ ਜੀਵਨ ਨੂੰ ਅਤੇ ਸਮੇਂ ਨੂੰ ਸਫਲਾ ਕਰਨਾ ਚਾਹੀਦਾ ਹੈ। ਤੀਜੇ ਪਾਤਸ਼ਾਹ ਭੱਲੇ ਅਮਰਦਾਸ, ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਗੌੜੀ ਰਾਗ ਦੇ ਅੰਦਰ ਪਾਵਨ ਪਵਿੱਤਰ ਸ਼ੰਤ ਉਚਾਰਨ ਕਰ ਰਹੇ ਹਨ। ਜਿਸ ਸ਼ੰਤ ਦੇ ਅੰਕ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਹਦੇ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਬਹੁਤ ਵੱਡੀ ਸ਼ੰਕਾ ਦਾ ਸਮਾਧਾਨ ਕੀਤਾ ਹੈ। ਸੰਸਾਰ ਇੱਕ ਐਸਾ ਸਮੁੰਦਰ ਹੈ, ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਉਦੋਂ ਨਾਨਕ ਦੇਹੁ ਸੱਚਾ ਵਿਚਾਰੋ। ਇਸ ਸੰਸਾਰ ਨੂੰ ਸਤਿਗੁਰੂ ਨੇ ਅੱਗ ਦਾ ਵੀ ਸਮੁੰਦਰ ਬਿਆਨ ਕੀਤਾ ਹੈ। ਤਿਤ ਸਰ ਵਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖੈ ਤਾਂ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ। ਹਜ਼ੂਰ ਕਹਿੰਦੇ ਨੇ ਸੰਸਾਰ ਇੱਕ ਐਸਾ ਸਮੁੰਦਰ ਹੈ ਜਿਹਦੇ ਵਿੱਚ ਇਸ ਨੂੰ ਰਚਨਹਾਰ ਨੇ ਪਾਣੀ ਦੀ ਥਾਂ ਅੱਗ ਨੂੰ ਹੀ ਪੈਦਾ ਕੀਤਾ ਹੋਇਆ। ਉਹ ਅੱਗ ਕਿਹੜੀ ਹੈ? ਗੁੱਜੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਉਹ ਅੱਗ ਤ੍ਰਿਸ਼ਨਾ ਦੀ ਹੈ, ਉਹ ਅੱਗ ਹੰਕਾਰ ਦੀ ਹੈ, ਉਹ ਅੱਗ ਪਾਪਾਂ ਦੀ ਹੈ, ਉਹ ਅੱਗ ਮਾਇਆ ਦੀ ਵੀ ਹੈ, ਕਿਉਂਕਿ ਸਤਿਗੁਰੂ ਨੇ ਮਾਇਆ ਨੂੰ ਵੀ ਅੱਗ ਨਾਲ ਹੀ ਤਸ਼ਬੀਹ ਦਿੱਤੀ ਹੈ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਹੁਣ ਇਸ ਪਾਪ ਸਾਗਰ ਤੋਂ ਅਸਾਂ ਪਾਰ ਹੋਣਾ, ਇਸ ਅੱਗ ਦੇ ਸਮੁੰਦਰ ਨੂੰ ਪਾਰ ਲੰਘਣਾ ਅਤੇ ਕਿਵੇਂ ਲੰਘਿਆ ਜਾਵੇ? ਲਓ ਹੁਣ ਇਹਦੇ ਬਾਰੇ ਜੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਤਰਕੀਬ ਸਮਝਾਉਂਦੇ ਹਨ, ਸਭ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਤੀਜਾ, ਮਾਇਆ ਸਰ ਸਬਲ ਵਰਤੈ ਜੀਓ, ਕਿਉਂ ਕਰ ਦੁੱਤਰ ਤਰਿਆ ਜਾਏ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮਾਇਆ ਸਰ ਸਬਲ ਵਰਤੈ ਜੀਓ। ਇਸ ਸੰਸਾਰ ਦੇ ਅੰਦਰ ਜਿਹੜੀ ਮਾਇਆ ਹੈ, ਇਹ ਸਰ ਦਾ ਅਰਥ ਹੈ ਜਿਵੇਂ ਕੋਈ ਸਰੋਵਰ ਹੁੰਦਾ ਹੈ, ਕੋਈ ਦਰਿਆ ਹੁੰਦਾ ਹੈ, ਅਤੇ ਇਸੇ ਤਰ੍ਹਾਂ ਸਬਲ ਦਾ ਅਰਥ ਹੈ ਬਹੁਤ ਪ੍ਰਬਲ ਹੋ ਕੇ ਵਰਤ ਰਹੀ ਹੈ। ਹੇ ਪਿਆਰੇ ਜੀਓ, ਇਸ ਸੰਸਾਰ ਸਮੁੰਦਰ ਦੇ ਅੰਦਰ ਜਿਹੜੀ ਇਹ ਮਾਇਆ ਹੈ, ਇਹ ਬਹੁਤ ਜ਼ਬਰਦਸਤ ਅਤੇ ਬਹੁਤ ਪ੍ਰਬਲ ਤਰੀਕੇ ਦੇ ਨਾਲ ਵਰਤ ਰਹੀ ਹੈ। ਸੰਸਾਰ ਇੱਕ ਸਰ ਸਮੁੰਦਰ ਹੈ, ਇਹਦੇ ਵਿੱਚ ਮਾਇਆ ਬਹੁਤ ਪ੍ਰਬਲ ਹੋ ਕੇ ਵਰਤ ਰਹੀ ਹੈ। ਹੇ ਪਿਆਰੇ ਜੀਓ, ਕਿਉਂ ਕਰ ਦੁੱਤਰ ਤਰਿਆ ਜਾਏ? ਹੁਣ ਇਸ ਦੁਸ਼ਤਰ ਸੰਸਾਰ ਨੂੰ ਕਿਵੇਂ ਤਰਿਆ ਜਾਵੇ? ਮਾਇਆ ਨੂੰ ਅੱਗ ਦੇ ਨਾਲ ਵੀ ਤਸ਼ਬੀਹ ਦਿੱਤੀ ਹੈ ਅਤੇ ਇਹ ਮਾਇਆ ਇੱਕ ਤੂਫਾਨ ਵੀ ਹੈ। ਇਸੇ ਲਈ ਹੁਣ ਸੰਸਾਰ ਇੱਕ ਸਮੁੰਦਰ ਹੈ, ਇਹਦੇ ਵਿੱਚ ਮਾਇਆ ਦੀ ਹਨੇਰੀ ਝੁੱਲ ਰਹੀ ਹੈ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਹੁਣ ਇਸ ਸੰਸਾਰ ਦੇ ਵਿੱਚ ਮਾਇਆ ਬੜੀ ਪ੍ਰਬਲ ਰੂਪ ਦੇ ਵਿੱਚ ਵਿਆਪ ਰਹੀ ਹੈ। ਜਿਵੇਂ ਸਮੁੰਦਰ ਦੇ ਵਿੱਚ ਆਪਾਂ ਸੈਰ ਕਰਨ ਵਾਸਤੇ ਗਏ ਹੋਈਏ ਅਤੇ ਸਮੁੰਦਰੀ ਤੂਫਾਨ ਆ ਜਾਵੇ, ਫਿਰ ਵੇਖ ਲਓ ਉਹ ਦ੍ਰਿਸ਼ ਕਿੰਨਾ ਭਿਆਨਕ ਹੁੰਦਾ ਹੈ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਸੰਸਾਰ ਸਮੁੰਦਰ ਦੇ ਅੰਦਰ ਮਾਇਆ ਪ੍ਰਬਲ ਰੂਪ ਹੋ ਕੇ ਵਿਆਪ ਰਹੀ ਹੈ। ਇਹ ਪਿਆਰੇ ਜੀਓ, ਹੁਣ ਇਸ ਸੰਸਾਰ ਸਮੁੰਦਰ ਨੂੰ, ਜਿਸ ਨੂੰ ਤਰਨਾ ਬਹੁਤ ਕਠਿਨ ਹੈ, ਬਹੁਤ ਔਖਾ ਹੈ, ਕਿਵੇਂ ਤਰਿਆ ਜਾਵੇ?
ਰਾਮ ਨਾਮ ਕਰ ਬੋਹਿ ਥਾ ਜੀਓ, ਸ਼ਬਦ ਖੇਵਟ ਵਿੱਚ ਪਾਏ।
ਲਓ ਜਿਹੜਾ ਸਵਾਲ ਪਹਿਲੀ ਪੰਕਤੀ ਵਿੱਚ ਕੀਤਾ ਗਿਆ ਸੀ, ਹੁਣ ਉਹਦਾ ਜਵਾਬ ਦਿੰਦੇ ਹਨ। ਰਾਮ ਨਾਮ ਕਰ ਬੋਹਿ ਥਾ ਹਰ ਜੀਓ। ਹੇ ਪਿਆਰੇ ਜੀਓ, ਜੇ ਤੂੰ ਇਸ ਭਾਵ ਸਾਗਰ ਤੋਂ ਪਾਰ ਹੋਣਾ, ਫਿਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਹਾਜ਼ ਬਣਾ ਲੈ, ਕਿਉਂਕਿ ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੀ ਤੇ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰੇ ਉਤਾਰਨ ਹਾਰ। ਹਜ਼ੂਰ ਕਹਿੰਦੇ ਜੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਚਾਹੁੰਦਾ ਫਿਰ ਵਾਹਿਗੁਰੂ ਦੇ ਨਾਮ ਨੂੰ ਜਹਾਜ਼ ਬਣਾ ਲੈ ਅਤੇ ਸ਼ਬਦ ਖੇਵਟ ਵਿੱਚ ਪਾਏ ਅਤੇ ਇਸ ਨਾਮ ਰੂਪੀ ਬੋਹਿਥ ਦੇ ਅੰਦਰ ਜੋ ਗੁਰੂ ਕਾ ਸ਼ਬਦ ਹੈ ਭਾਵ ਗੁਰਬਾਣੀ ਦਾ ਉਪਦੇਸ਼ ਹੈ ਇਹਨੂੰ ਇਸਦੇ ਵਿੱਚ ਮਲਾਹ ਬਣਾ ਕੇ ਬਿਠਾ। ਭਾਵ ਵਾਹਿਗੁਰੂ ਦਾ ਨਾਮ ਤੇ ਜਹਾਜ਼ ਹੈ ਅਤੇ ਸ਼ਬਦ ਗੁਰੂ ਇੱਕ ਮਲਾਹ ਹੈ, ਨਾਮ ਵੀ ਜਪਣਾ ਹੈ ਅਤੇ ਨਾਲ ਸ਼ਬਦ ਤੋਂ ਅਗਵਾਈ ਵੀ ਲੈਣੀ ਹੈ। ਜਿਵੇਂ ਜਹਾਜ਼ ਨੂੰ ਮਲਾਹ ਚਲਾਉਂਦਾ ਹੈ ਫਿਰ ਹੀ ਉਹ ਜਹਾਜ਼ ਚੱਲਦਾ ਹੈ, ਇਸੇ ਤਰ੍ਹਾਂ ਗੁਰ ਉਪਦੇਸ਼ ਨੂੰ ਲੈ ਕੇ ਅਸਾਂ ਨਾਮ ਦੀ ਕਮਾਈ ਕਰਨੀ ਹੈ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਜਹਾਜ਼ ਬਣਾ ਲੈ ਅਤੇ ਗੁਰੂ ਕੇ ਸ਼ਬਦ ਨੂੰ ਖੇਵਟ ਇਹਦੇ ਵਿੱਚ ਮਲਾਹ ਬਣਾ ਲੈ।
ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲਗਾਏ ਇਨ ਵਿਧ ਦੁੱਤਰ ਤਰੀਏ।
ਲਓ ਹਜ਼ੂਰ ਕਿਵੇਂ ਸੁਖਾਲੇ ਤਰੀਕੇ ਨਾਲ ਹੀ ਏਡੀ ਵੱਡੀ ਇਸ ਸਮੱਸਿਆ ਦਾ ਸਮਾਧਾਨ ਕਰ ਰਹੇ ਹਨ ਵੀ ਇਹ ਜੀਵ ਸ਼ਬਦ ਖੇਵਟ ਵਿੱਚ ਪਾਏ, ਤੂੰ ਸ਼ਬਦ ਨੂੰ ਵਿੱਚ ਮਲਾਹ ਬਣਾ ਕੇ ਪਾ ਲੈ ਅਤੇ ਹਰ ਆਪ ਲੰਘਾਏ, ਵਾਹਿਗੁਰੂ ਤੇਰੇ ਇਸ ਜਹਾਜ਼ ਨੂੰ ਆਪ ਹੀ ਪਾਰ ਲੰਘਾ ਦੇਵੇਗਾ। ਇਹਦਾ ਮਤਲਬ ਇਹ ਹੋ ਗਿਆ ਬਈ ਤੂੰ ਇਕੱਲਾ ਨਾਮ ਨਾ ਜਪ ਅਤੇ ਗੁਰੂ ਵਾਲਾ ਹੋ ਕੇ ਗੁਰੂ ਉਪਦੇਸ਼ ਲੈ ਕੇ ਨਾਮ ਦੀ ਕਮਾਈ ਕਰ। ਜਿਹੜਾ ਗੁਰ ਉਪਦੇਸ਼ ਤੋਂ ਬਿਨਾਂ ਹੀ ਨਾਮ ਜਪਣਾ ਹੈ ਉਹ ਤੀਸਰਾ ਹੈ। ਜਿਵੇਂ ਕੋਈ ਆਦਮੀ ਜਹਾਜ਼ 'ਤੇ ਚੜ੍ਹ ਜਾਵੇ ਪਰ ਉਸ ਜਹਾਜ਼ ਦੇ ਵਿੱਚ ਮਲਾਹ ਹੋਵੇ ਹੀ ਨਾ, ਫਿਰ ਸੋਚੋ ਜਹਾਜ਼ ਤੁਹਾਨੂੰ ਪਾਰ ਲਾ ਦੇਵੇਗਾ, ਕਦੀ ਵੀ ਨਹੀਂ ਲਾਵੇਗਾ। ਇਸ ਲਈ ਗੁਰੂ ਵਾਲੇ ਹੋ ਕੇ ਨਾਮ ਜਪਣ ਦੀ ਲੋੜ ਹੈ, ਫਿਰ ਉਹਦੇ ਵਿੱਚ ਗੁਰੂ ਦਾ ਸ਼ਬਦ ਮਲਾਹ ਹੁੰਦਾ, ਜੋ ਗੁਰੂ ਦਾ ਦੀਖਿਆ ਮੰਤਰ ਗੁਰ ਉਪਦੇਸ਼ ਹੁੰਦਾ ਹੈ ਉਹ ਮਲਾਹ ਦੀ ਤਰ੍ਹਾਂ ਸਾਡੀ ਸਹਾਇਤਾ ਕਰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨਾਮ ਜਪਣਾ ਗੁਰੂ ਵਾਲੇ ਹੋ ਕੇ ਜਪੋ ਅਤੇ ਗੁਰੂ ਸ਼ਬਦ ਨੂੰ ਇਹਦੇ ਵਿੱਚ ਮਲਾਹ ਪਾਓ ਅਤੇ ਫਿਰ ਵਾਹਿਗੁਰੂ ਆਪ ਹੀ ਇਸ ਜਹਾਜ਼ ਨੂੰ ਪਾਰ ਲੰਘਾ ਦੇਵੇਗਾ। ਇਨ ਵਿਧ ਦੁੱਤਰ ਤਰੀਏ, ਗੁਰਮੁਖੋ ਇਹ ਤਰਕੀਬ ਹੈ, ਇਹ ਇੱਕ ਢੰਗ ਤਰੀਕਾ ਹੈ, ਇਹ ਇੱਕ ਜੁਗਤ ਹੈ ਜਿਹਦੇ ਨਾਲ ਇਸ ਦੁੱਤਰ ਪੈਦਾਇਕ ਅਤੇ ਔਖੇ ਤਰੇ ਜਾਣ ਵਾਲੇ ਭਵ ਸਾਗਰ ਤੋਂ ਤਰ ਜਾਈਦਾ ਹੈ।
ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤਿਆ ਇਉਂ ਮਰੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੁਆਰਾ ਭਗਤੀ ਪ੍ਰਾਪਤ ਹੁੰਦੀ ਹੈ ਅਤੇ ਜਦੋਂ ਭਗਤੀ ਪ੍ਰਾਪਤ ਹੋ ਜਾਵੇ ਜੀਵਤਿਆ ਇਉਂ ਮਰੀਐ, ਤਿਸ ਢੰਗ ਦੇ ਨਾਲ ਜਿਉਂਦੇ ਜੀ ਹੀ ਮਰ ਜਾਈਦਾ ਹੈ। ਭਾਵ ਅਸਲੀ ਭਗਤੀ ਦਾ ਅਰਥ ਹੁੰਦਾ ਹੈ ਸਮਰਪਣ। ਸਮਰਪਣ ਦਾ ਮੁਰਾਦ ਹੈ ਵੀ ਆਪਣਾ ਸਰੀਰ ਵੀ ਅਤੇ ਆਪਣਾ ਤਨ ਵੀ, ਆਪਣਾ ਮਨ ਵੀ, ਧਨ ਵੀ, ਸਾਰਾ ਕੁਝ ਅਕਾਲ ਪੁਰਖ ਨੂੰ ਭੇਟ ਕਰ ਦੇਣਾ। ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਦੁਆਰਾ ਭਗਤੀ ਪ੍ਰਾਪਤ ਹੁੰਦੀ ਹੈ ਫਿਰ ਇਸ ਤਰ੍ਹਾਂ ਜਿਉਂਦੇ ਜੀ ਮਰ ਜਾਈਦਾ ਹੈ। ਇਹਦਾ ਮਤਲਬ ਇਹ ਹੈ ਜਿਉਂਦੇ ਜੀ ਮਰਨ ਤੋਂ ਭਾਵ ਜਿਉਂਦੇ ਜੀ ਸਰੀਰ ਦਾ ਮੋਹ ਵੀ ਛੁੱਟ ਜਾਂਦਾ ਹੈ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਇਹ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ, ਫਿਰ ਉਹਨਾਂ ਨੂੰ ਮੌਤ ਡਰਾ ਨਹੀਂ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਦੁਆਰਾ ਭਗਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਫਿਰ ਇਸ ਤਰ੍ਹਾਂ ਜਿਉਂਦੇ ਜੀ ਮਰ ਜਾਈਦਾ, ਜਿਉਂਦੇ ਜੀ ਵੀ ਇਹ ਜਿਹੜਾ ਦੇਹ ਦਾ ਅਧਿਆਸ ਹੈ, ਮੌਤ ਦਾ ਡਰ ਹੈ, ਖਤਮ ਹੋ ਜਾਂਦਾ ਹੈ।
ਖਿਨ ਮਹਿ ਰਾਮ ਨਾਮ ਕਿਲ ਵਿਖ ਕਾਟੇ ਭਏ ਪਵਿੱਤ ਸਰੀਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੇ ਇੱਕ ਖਿਨ ਦੇ ਵਿੱਚ ਹੀ ਸਾਰੇ ਪਾਪ ਕੱਟ ਦਿੱਤੇ, ਕਿਉਂਕਿ ਨਾਮ ਦੇ ਵਿੱਚ ਸ਼ਕਤੀ ਹੈ। ਈਂਧਣ ਕੀਤੋ ਮੂਹ ਕਣਾ ਭੋਰੀ ਦਤੀਮ ਪਾਹੇ, ਮਨ ਵਸੰਦੜੋ ਸੱਚ ਸਹੋ ਨਾਨ ਖੱਬੇ ਡੁਖੜੇ ਉਲਾਹੇ। ਜਿਹੜੀ ਐਟਮ ਸ਼ਕਤੀ ਹੈ ਬੜੀ ਸੂਖਮ ਹੁੰਦੀ ਪਰ ਉਹਦੀ ਵੇਖ ਲਓ ਪਾਵਰ ਕਿੰਨੀ ਹੁੰਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਭਾਵੇਂ ਹੈ ਛੋਟਾ ਪਰ ਉਹਦੀ ਪਾਵਰ ਬਹੁਤ ਜ਼ਿਆਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਖਿਨ ਮੈਂ ਰਾਮ ਨਾਮ ਕਿਲਵੇ ਕਾਟੇ, ਉਸ ਨਾਮ ਨੇ, ਵਾਹਿਗੁਰੂ ਦੇ ਨਾਮ ਨੇ ਇਹ ਖਿੰਦੇ ਵਿੱਚ ਹੀ ਸਾਰੇ ਵੱਡੇ ਵੱਡੇ ਪਾਪ ਕੱਟ ਦਿੱਤੇ। ਪਏ ਪਵਿੱਤ ਸਰੀਰਾ, ਵੀ ਹੁਣ ਸਾਡੇ ਜਿਹੜੇ ਸਰੀਰ ਸਨ, ਇੱਕ ਸੂਲ ਸਰੀਰ ਹੈ, ਦੂਸਰਾ ਸੂਖਸ਼ਮ ਸਰੀਰ ਹੈ, ਤੀਜਾ ਕਾਰਨ ਸਰੀਰ ਹੈ, ਤਿੰਨ ਸਰੀਰ ਨੇ ਸਾਡੇ ਕੋਲ ਸਾਰਿਆਂ ਕੋਲ, ਇਹ ਸਾਰੇ ਪਵਿੱਤਰ ਹੋ ਗਏ।
ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭਏ ਮਨੂਰਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਦੁਆਰਾ ਹੀ ਨਿਸਤਾਰਾ ਹੋਇਆ, ਕਿਉਂਕਿ ਨਾਮ ਇੱਕ ਪਾਰਸ ਹੈ, ਅਤੇ ਜਿਹੜਾ ਵੀ ਇਸ ਨਾਮ ਦੇ ਪਾਰਸ ਦੇ ਨਾਲ ਛੋਹ ਜਾਂਦਾ ਹੈ, ਕੰਚਨ ਪਏ ਮਨੂਰਾ, ਉਹ ਕੰਚਨ ਬਣ ਜਾਂਦਾ ਹੈ। ਇੱਥੋਂ ਤੱਕ ਨਾਮ ਐਸਾ ਪਾਰਸ ਹੈ ਜਿਹੜਾ ਮਨੂਰ ਨੂੰ ਵੀ ਕੰਚਨ ਬਣਾ ਸਕਦਾ। ਮਨੂਰ ਕਹਿੰਦੇ ਨੇ ਲੋਹੇ ਦੀ ਮੈਲ ਨੂੰ, ਸੜਿਆ ਲੋਹਾ, ਉਹਨੂੰ ਵੀ ਉਹ ਸੋਨਾ ਬਣਾ ਦਿੰਦਾ। ਇਸ ਲਈ ਨਾਮ ਸਭ ਤੋਂ ਵੱਡਾ ਪਾਰਸ ਹੈ, ਜਿਸ ਦੇ ਨਾਲ ਵੱਡੇ ਵੱਡੇ ਪਾਪੀ ਵੀ ਤਰ ਜਾਂਦੇ ਹਨ।
ਇਸਤਰੀ ਪੁਰਖ ਕਾਮ ਵਿਆਪੇ ਜੀਓ, ਰਾਮ ਨਾਮ ਕੀ ਵਿਧ ਨਹੀਂ ਜਾਣੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਮ ਦੁਨੀਆਂ ਦੇ ਲੋਕਾਂ ਦੀ ਹਾਲਤ ਬਿਆਨ ਕਰਦੇ ਹਨ ਕਿ ਇਸਤਰੀ ਕੀ ਪੁਰਸ਼ ਕਾਮ ਵਿਆਪੇ ਜੀਓ, ਸਾਰੇ ਕਾਮ ਵਾਸ਼ਨਾ ਦੇ ਵਿੱਚ ਹੀ ਗ੍ਰਸੇ ਹੋਏ ਨੇ ਇਹ ਪਿਆਰੇ ਜੀਓ, ਰਾਮ ਨਾਮ ਕੀ ਵਿਧ ਨਹੀਂ ਜਾਣੀ। ਇਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਤਰਕੀਬ ਜਾਣੀ ਹੀ ਨਹੀਂ ਹੈ, ਭਾਵ ਇਹਨਾਂ ਨੂੰ ਇਹ ਪਤਾ ਹੀ ਨਹੀਂ ਨਾਮ ਜਪ ਕੇ ਮੁਕਤੀ ਪ੍ਰਾਪਤ ਹੋ ਸਕਦੀ ਹੈ।
ਮਾਤ ਪਿਤਾ ਸੁੱਤ ਭਾਈ ਖਰੇ ਪਿਆਰੇ ਜੀਓ, ਡੂਬ ਮੂਏ ਬਿਨ ਪਾਣੀ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਇਸਤਰੀ ਪੁਰਸ਼ ਨੂੰ, ਹਰ ਮਾਈ ਭਾਈ ਨੂੰ ਮਾਤਾ ਪਿਤਾ ਪੁੱਤਰ ਭਰਾ ਬਹੁਤ ਪਿਆਰੇ ਲੱਗਦੇ ਨੇ, ਔਰ ਇਹਨਾਂ ਦੇ ਮੋਹ ਦੇ ਵਿੱਚ ਹੀ ਡੁੱਬਿਆ ਰਹਿੰਦਾ ਹੈ, ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪ ਸਕਦਾ। ਪਰ ਹਜ਼ੂਰ ਕਹਿੰਦੇ ਹੇ ਪਿਆਰੇ ਜੀਓ, ਇਸ ਜੀਵ ਦੀ ਹਾਲਤ ਇਸ ਤਰ੍ਹਾਂ ਹੈ, ਡੂਬ ਮੋਏ ਬਿਨ ਪਾਣੀ, ਜਿਵੇਂ ਕੋਈ ਪਾਣੀ ਤੋਂ ਬਿਨਾਂ ਹੀ ਡੁੱਬ ਕੇ ਮਰ ਜਾਵੇ। ਇਹ ਇੱਕ ਮੁਹਾਵਰਾ ਹੈ, ਜਿਵੇਂ ਆਪਾਂ ਕਹਿੰਦੇ ਹਾਂ ਬਈ ਜੇ ਕੋਈ ਆਦਮੀ ਗਲਤ ਕੰਮ ਕਰੇ ਤਾਂ ਉਹਨੂੰ ਸ਼ਰਮ ਦੇਣ ਵਾਸਤੇ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਬਈ ਤੂੰ ਤਾਂ ਚੱਪਣੀ ਵਿੱਚ ਨੱਕ ਡੁਬੋ ਕੇ ਮਰ ਜਾ। ਇਹ ਡੂਬ ਮੋਏ ਬਿਨ ਪਾਣੀ ਵਾਲੀ ਗੱਲ ਹੈ, ਇੱਕ ਮੁਹਾਵਰਾ ਵਰਤਿਆ ਗਿਆ ਹੈ। ਉਹ ਪਾਣੀ ਤੋਂ ਬਿਨਾਂ ਡੁੱਬ ਕੇ ਮਰ ਜਾਂਦੇ ਨੇ ਜਿਨ੍ਹਾਂ ਦਾ ਪਰਿਵਾਰ ਦੇ ਨਾਲ ਮੋਹ ਲੱਗਿਆ ਹੁੰਦਾ ਹੈ। ਦੂਸਰਾ ਇਹਦੇ ਵਿੱਚ ਭਾਵ ਇੱਕ ਹੋਰ ਵੀ ਹੈ ਜੋ ਮਹਾਂਪੁਰਖ ਦੱਸਦੇ ਸਨ, ਡੂਬ ਮੋਏ ਬਿਨ ਪਾਣੀ, ਉਹ ਪਾਣੀ ਤੋਂ ਬਿਨਾਂ ਡੁੱਬ ਕੇ ਮਰ ਜਾਂਦੇ ਨੇ। ਪਾਣੀ ਤੋਂ ਬਿਨਾਂ ਕਿਵੇਂ ਡੁੱਬ ਕੇ ਮਰ ਜਾਂਦੇ ਨੇ? ਜਿਵੇਂ ਮਾਰੂ ਥਲ ਦੇ ਅੰਦਰ ਰੇਤਾ ਚਮਕਦਾ ਹੈ ਅਤੇ ਜਿਹੜਾ ਹਰਨ ਹੈ ਉਹ ਪਾਣੀ ਦਾ ਪਿਆਸਾ ਜਦੋਂ ਮਾਰੂ ਥਲ ਵੱਲ ਦੂਰ ਨਿਗਾਹ ਮਾਰਦਾ ਹੈ ਔਰ ਉੱਥੇ ਉਸਨੂੰ ਰੇਤਾ ਚਮਕਦਾ ਇਉਂ ਦਿਖਾਈ ਦਿੰਦਾ ਜਿਵੇਂ ਕੋਈ ਪਾਣੀ ਦਾ ਦਰਿਆ ਵਗ ਰਿਹਾ ਹੋਵੇ, ਅਤੇ ਹਰਨ ਉਸ ਪਾਣੀ ਦੀ ਭਾਲ ਦੇ ਵਿੱਚ ਉੱਥੋਂ ਜਿਉਂ ਦੌੜਦਾ ਹੈ ਅਤੇ ਜਦੋਂ ਉੱਥੇ ਪਹੁੰਚਦਾ ਜਿੱਥੇ ਉਸਨੂੰ ਪਾਣੀ ਚਮਕਦਾ ਦਿਖਾਈ ਦਿੰਦਾ ਹੈ ਉੱਥੇ ਸਿਵਾਏ ਰੇਤੇ ਤੋਂ ਹੋਰ ਕੁਝ ਵੀ ਨਹੀਂ ਹੁੰਦਾ। ਫਿਰ ਅੱਗੇ ਵੱਲ ਨਿਗਾਹ ਮਾਰਦਾ ਅਤੇ ਫਿਰ ਰੇਤਾ ਚਮਕਦਾ, ਕਹਿੰਦਾ ਵੀ ਅੱਗੇ ਪਾਣੀ ਹੋਵੇਗਾ, ਫਿਰ ਦੌੜਦਾ, ਉੱਥੇ ਵੀ ਪਾਣੀ ਨਹੀਂ ਮਿਲਦਾ। ਬਸ ਡੂਬ ਮੋਏ ਬਿਨ ਪਾਣੀ, ਇਸੇ ਤਰ੍ਹਾਂ ਇਹ ਜੀਵਾਂ ਦੀ ਦੌੜ ਲੱਗੀ ਹੋਈ ਹੈ। ਹਰ ਆਦਮੀ ਕਹਿੰਦਾ ਜੇ ਮੈਨੂੰ ਪਰਮੇਸ਼ਰ ਇੰਨੀ ਕੁ ਮਾਇਆ ਦੇ ਦੇਵੇ, ਹਜ਼ਾਰ ਦੇ ਦੇਵੇ, ਲੱਖ ਦੇ ਦੇਵੇ, 10 ਲੱਖ ਦੇ ਦੇਵੇ ਅਤੇ ਫਿਰ ਮੈਨੂੰ ਸ਼ਾਂਤੀ ਆ ਜਾਵੇ, ਫਿਰ ਮੈਂ ਆਰਾਮ ਦੇ ਨਾਲ ਬੈਠ ਜਾਵਾਂ। ਪਰ ਹਜ਼ੂਰ ਕਹਿੰਦੇ ਜਿਵੇਂ ਜਿਵੇਂ ਮਨੁੱਖ ਇਸ ਪਾਸੇ ਦੌੜਦਾ ਹੈ ਅਤੇ ਇਹਨੂੰ ਇਉਂ ਜਾਪਦਾ ਵੀ ਜਿਵੇਂ ਹਾਲੇ ਮੈਂ ਪਿਆਸਾ ਹੀ ਹਾਂ, ਮੇਰੀ ਪਿਆਸ ਨਹੀਂ ਬੁਝੀ, ਕਿਉਂਕਿ ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਇਸ ਮਨੁੱਖ ਨੂੰ ਸਾਰੀ ਜ਼ਿੰਦਗੀ ਦੇ ਵਿੱਚ ਪਾਣੀ ਨਹੀਂ ਮਿਲਦਾ, ਪਾਵੇ ਦੀ ਪਿਆਸ ਨਹੀਂ ਬੁਝਦੀ, ਮਾਇਆ ਪਿੱਛੇ ਦੌੜਿਆ ਦੌੜਿਆ ਹੀ ਅਖੀਰ ਮਰ ਜਾਂਦਾ ਹੈ। ਜਿਵੇਂ ਹਰਨ ਮਾਰੂ ਥਲ ਦੇ ਵਿੱਚ ਪਾਣੀ ਦੀ ਭਾਲ ਦੇ ਵਿੱਚ ਵੀ ਅੱਗੇ ਪਾਣੀ ਮਿਲੇਗਾ ਦੌੜਦਾ, ਫਿਰ ਅੱਗੇ ਦੌੜਦਾ, ਅੱਗੇ ਪਾਣੀ ਮਿਲੇਗਾ, ਇਸੇ ਤਰ੍ਹਾਂ ਹੀ ਮਰ ਜਾਂਦਾ। ਅਤੇ ਇਸੇ ਤਰ੍ਹਾਂ ਜੀਵ ਦੀ ਹਾਲਤ ਹੈ, ਡੂਬ ਮੂਏ ਬਿਨ ਪਾਣੀ, ਇਹ ਬਿਨਾਂ ਪਾਣੀ ਤੋਂ ਹੀ ਪਿਆਸਾ ਡੁੱਬ ਕੇ ਮਰ ਜਾਂਦਾ, ਭਾਵ ਸਾਰੀ ਉਮਰ ਪਿਆਸਾ ਹੀ ਰਹਿੰਦਾ, ਇਹਦੇ ਮਨ ਦੀ ਪਿਆਸ ਨਹੀਂ ਬੁਝਦੀ। ਇਹ ਹਾਲਤ ਹੈ ਸਾਰੇ ਜੀਵਾਂ ਦੀ। ਤੀਜਾ ਇਸਦਾ ਭਾਵ ਮਹਾਂਪੁਰਖ ਇਹ ਵੀ ਦੱਸਦੇ ਸਨ, ਡੂਬ ਮੋਏ ਬਿਨ ਪਾਣੀ, ਵੀ ਪਾਣੀ ਤੋਂ ਬਿਨਾਂ ਡੁੱਬ ਕੇ ਕਿਵੇਂ ਮਰ ਜਾਂਦੇ ਨੇ? ਇੱਕ ਛੋਟੀ ਜਿਹੀ ਉਦਾਹਰਣ ਦਿੰਦੇ ਸਨ, ਕਹਿੰਦੇ 20 ਜੁਲਾਹੇ ਸਨ ਅਤੇ ਉਹਨਾਂ ਨੇ ਫੈਸਲਾ ਕੀਤਾ ਵੀ ਚਲੋ ਆਪਾਂ ਕਿਸੇ ਤੀਰਥ ਯਾਤਰਾ ਲਈ ਜਾਣਾ ਹੈ। ਉਹ 20 ਜੁਲਾਹੇ ਇਕੱਠੇ ਹੋ ਕੇ ਯਾਤਰਾ ਲਈ ਚੱਲ ਪਏ ਅਤੇ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਰਸਤੇ ਵਿੱਚ ਇੱਕ ਨਦੀ ਪੈਂਦੀ ਹੈ, ਤੁਸੀਂ ਉੱਥੋਂ ਬਚ ਕੇ ਨਿਕਲਣਾ। ਕਹਿਣ ਲੱਗੇ ਠੀਕ ਹੈ। ਔਰ ਉਹ ਜਦੋਂ 20 ਜੁਲਾਹੇ ਨਦੀ ਦੇ ਕਿਨਾਰੇ 'ਤੇ ਆਏ ਤਾਂ ਉਸ ਵੇਲੇ ਨਦੀ ਤਾਂ ਸੁੱਕੀ ਹੋਈ ਸੀ, ਉਹਦੇ ਵਿੱਚ ਕੇਵਲ ਰੇਤਾ ਹੀ ਸੀ। ਅਤੇ ਇਹਨਾਂ ਜੁਲਾਹਿਆਂ ਨੇ ਸੋਚਿਆ ਬਈ ਕਿਸੇ ਸਿਆਣੇ ਬੰਦੇ ਨੇ ਇਹ ਗੱਲ ਆਖੀ ਸੀ ਵੀ ਅੱਗੇ ਨਦੀ ਆਵੇਗੀ, ਉੱਥੋਂ ਬਚ ਕੇ ਨਿਕਲਣਾ, ਅਤੇ ਹੁਣ ਆਪਾਂ ਇਹ ਨਦੀ ਪਾਰ ਕਰਨੀ ਕਿਵੇਂ ਪਾਰ ਕਰਾਂਗੇ। ਤਾਂ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਕੁਛ ਸਿਆਣੇ ਸਮਝਦੇ ਸਨ, ਉਹ ਕਹਿੰਦੇ ਵੀ ਨਦੀ ਨੂੰ ਤਾਂ ਤੈਰ ਕੇ ਹੀ ਪਾਰ ਕੀਤਾ ਜਾਂਦਾ, ਇਸ ਲਈ ਹੁਣ ਕੱਪੜੇ ਉਤਾਰੋ ਅਤੇ ਆਪਾਂ ਇਸ ਨਦੀ ਨੂੰ ਤੈਰ ਕੇ ਪਾਰ ਕਰਾਂਗੇ। ਚਲੋ ਉਹਨਾਂ ਨੇ ਕੱਪੜੇ ਲਾਹ ਦਿੱਤੇ ਅਤੇ ਕੱਪੜੇ ਲਾ ਕੇ ਨਦੀ ਤਾਂ ਸੁੱਕੀ ਸੀ, ਰੇਤਾ ਹੀ ਸੀ, ਅਤੇ ਉਹਦੇ ਵਿੱਚ ਦੀ ਢਿੱਡ ਘਸਾਉਂਦੇ, ਲੱਤਾਂ ਬਾਹਾਂ ਮਾਰਦੇ ਅਤੇ ਮਸਾਂ ਮਸਾਂ ਉਸ ਨਦੀ ਤੋਂ ਪਾਰ ਹੋਏ। ਅਤੇ ਜਦੋਂ ਪਰਲੇ ਪਾਰ ਗਏ ਕਹਿੰਦੇ ਵੀ ਬੜੀ ਔਖੀ ਨਦੀ ਪਾਰ ਕੀਤੀ। ਅਤੇ ਜਦੋਂ ਅਗਲੇ ਪਾਰ ਗਏ ਕਹਿੰਦੇ ਉਹ ਦੇਖ ਵੀ ਲਓ ਕਿਤੇ ਕੋਈ ਡੁੱਬ ਨਾ ਗਿਆ ਹੋਵੇ। ਅਤੇ ਜਦੋਂ ਦੇਖਣ ਲੱਗੇ ਤਾਂ ਕਹਿੰਦੇ ਵੀ ਗਿਣਤੀ ਕਰੋ ਵੀ ਆਪਣੇ ਬੰਦੇ ਸਾਰੇ ਪੂਰੇ ਨੇ। ਅਤੇ ਜਦੋਂ ਕੋਈ ਗਿਣਤੀ ਕਰਨ ਲੱਗੇ ਤਾਂ 1, 2, 3, 4, ਜਦੋਂ 19 ਤੱਕ ਗਿਣਤੀ ਚਲੀ ਜਾਵੇ, 19 ਤੋਂ ਗਾਂ ਜਿਹੜਾ 20ਵਾਂ ਬੰਦਾ ਸੀ ਉਹਦਾ ਪਤਾ ਨਾ ਲੱਗੇ, ਕਿਉਂਕਿ ਆਪਣੇ ਆਪ ਨੂੰ ਗਿਣਨਾ ਹੀ ਭੁੱਲ ਜਾਣ। ਇਹ ਜੁਲਾਹਿਆਂ ਦੀ ਮੱਤ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ ਨਾ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਵੀ ਲੋਕ ਜੁਲਾਹਿਆਂ ਦੀ ਜਾਤ ਨੂੰ ਵੀ ਇਹਨਾਂ ਦੀ ਮੱਤ ਥੋੜ੍ਹੀ ਹੁੰਦੀ ਆ, ਲੋਕ ਮਖੌਲ ਕਰਦੇ ਸਨ, ਪਰ ਜਦੋਂ ਨਾਮ ਜਪਿਆ ਅਤੇ ਫਿਰ ਵੇਖ ਲਓ ਕਿੰਨੀ ਸੋਭਾ ਅਤੇ ਕਿੰਨੀ ਵਡਿਆਈ ਅਤੇ ਕਿੰਨਾ ਜਸ ਹੋਇਆ। ਔਰ ਕਹਿੰਦੇ ਨੇ ਜਦੋਂ ਵੀ ਕੋਈ ਗਿਣੇ ਤਾਂ ਉਸ ਵੇਲੇ 1 ਦੀ ਗਿਣਤੀ ਘੱਟ ਜਾਵੇ ਅਤੇ ਫਿਰ ਉੱਥੇ ਰੋਣ ਲੱਗ ਪਏ, ਕਹਿਣ ਲੱਗੇ ਵੀ ਸਾਡਾ ਤਾਂ 1 ਬੰਦਾ ਡੁੱਬ ਗਿਆ। ਅਤੇ ਜਦੋਂ ਰੋਣ ਲੱਗ ਪਏ, ਕੋਲੇ ਕੋਈ ਜੱਟ ਹਲ ਵਾਹੁੰਦਾ ਸੀ, ਉਹਨੇ ਦੇਖਿਆ ਵੀ ਬੰਦੇ ਰੋਂਦੇ ਨੇ, ਗੱਲ ਕੀ ਹੈ। ਉਹ ਉਹਨਾਂ ਦੇ ਕੋਲ ਆਇਆ ਅਤੇ ਉਹਨਾਂ ਨੂੰ ਪੁੱਛਣ ਲੱਗਿਆ, ਭਾਈ ਕੀ ਗੱਲ ਹੈ, ਤੁਸੀਂ ਰੋਂਦੇ ਹੋ? ਕਹਿੰਦੇ ਮਹਾਰਾਜ ਸਾਡੇ ਨਾਲ 1 ਬੰਦਾ ਡੁੱਬ ਕੇ ਮਰ ਗਿਆ। ਉਹ ਕਹਿੰਦੇ ਵੀ ਕਿਤੇ ਪਹਿਲਾਂ ਮਰਿਆ? ਕਹਿੰਦੇ ਨਹੀਂ, ਅੱਜ ਹੀ ਹੁਣੇ ਮਰਿਆ। ਕਿੱਥੇ ਮਰਿਆ? ਕਹਿੰਦੇ ਇਸ ਨਦੀ ਵਿੱਚ ਡੁੱਬ ਕੇ। ਉਹ ਜੱਟ ਹੈਰਾਨ ਹੋਇਆ, ਕਹਿੰਦਾ ਉਹ ਮੂਰਖ, ਉਹ ਇਹ ਤਾਂ ਨਦੀ ਸੁੱਕੀ ਹੈ, ਇਹਦੇ ਵਿੱਚ ਤਾਂ ਕੋਈ ਡੁੱਬ ਹੀ ਨਹੀਂ ਸਕਦਾ, ਡੁੱਬ ਮੋਏ ਬਿਨ ਪਾਣੀ, ਵੀ ਪਾਣੀ ਤੋਂ ਬਿਨਾਂ ਭਰਮ ਦੇ ਵਿੱਚ ਡੁੱਬ ਕੇ ਮਰ ਗਏ, ਇਹਦਾ ਮਤਲਬ ਇਹ ਹੋਇਆ। ਅਤੇ ਉਹ ਕਹਿਣ ਲੱਗੇ ਵੀ ਤਾਂ ਸੁੱਕੀ ਨਦੀ, ਇਹਦੇ ਵਿੱਚ ਤਾਂ ਕੋਈ ਡੁੱਬ ਹੀ ਨਹੀਂ ਸਕਦਾ। ਕਹਿੰਦੇ ਫਿਰ ਸਾਡਾ 20ਵਾਂ ਬੰਦਾ ਕਿੱਥੇ ਗਿਆ, ਸਾਡਾ 1 ਬੰਦਾ ਨਹੀਂ ਲੱਭਦਾ? ਉਹ ਕਹਿੰਦਾ ਹੁਣ ਤੁਸੀਂ ਸਾਰੇ ਲਾਈਨ ਦੇ ਵਿੱਚ ਖੜੋ, ਮੈਂ ਤੁਹਾਨੂੰ ਦੱਸਦਾ। ਉਹਨੇ ਸਾਰੇ ਲਾਈਨ ਦੇ ਵਿੱਚ ਖੜਾ ਲਏ, ਉਹਦੇ ਕੋਲ ਉਹ ਪੁਰਾਣੀ ਸੀ, ਛੱਟੀ ਸੀ ਇੱਕ, ਅਤੇ ਉਹਨੇ ਸਾਰਿਆਂ ਦੇ ਸਿਰ 'ਤੇ ਲਾਈ ਅਤੇ ਨਾਲ ਉਹ ਗਿਣਤੀ ਕਰੀ ਜਾਵੇ, 1, 2, 3, 4। ਹੁਣ ਜਦੋਂ ਗਿਣਤੀ ਕਰਨ ਵਾਲਾ ਵੱਖਰਾ ਸੀ, ਉਹਨਾਂ ਦੀ ਗਿਣਤੀ ਪੂਰੀ ਹੋ ਗਈ, 20 ਹੋ ਗਏ। ਅਤੇ ਫਿਰ ਉਹਨਾਂ ਨੂੰ ਆਪਣੇ ਆਪ 'ਤੇ ਹਾਸਾ ਵੀ ਆਇਆ, ਸ਼ਰਮ ਵੀ ਆਈ ਵੀ ਆਪਾਂ ਕਿੰਨੇ ਮੂਰਖ ਸੀ, ਐਵੇਂ ਭਰਮ ਦੇ ਵਿੱਚ ਹੀ 1 ਬੰਦੇ ਨੂੰ ਮਾਰ ਦਿੱਤਾ, ਡੁਬੋ ਦਿੱਤਾ ਪਾਣੀ, ਉਹ ਵੀ ਸੁੱਕੀ ਨਦੀ ਵਿੱਚ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਛ ਐਸੀਆਂ ਉਦਾਹਰਣਾਂ ਨੇ, ਕੁਝ ਐਸੇ ਇਹ ਦ੍ਰਿਸ਼ਟਕੋਂਟ ਨੇ ਜਿਨ੍ਹਾਂ ਤੋਂ ਸਾਨੂੰ ਸਤਿਗੁਰੂ ਮਹਾਰਾਜ ਸਿੱਖਿਆ ਦੇ ਰਹੇ ਨੇ, ਡੂਬ ਮੋਏ ਬਿਨ ਪਾਣੀ, ਵੀ ਇਸੇ ਤਰ੍ਹਾਂ ਜਿਵੇਂ ਜੁਲਾਹੇ ਪਾਣੀ ਤੋਂ ਬਿਨਾਂ ਭਰਮ ਦੇ ਵਿੱਚ ਹੀ ਡੁੱਬ ਕੇ ਮਰ ਗਏ ਸੀ ਨਾ, ਅਤੇ ਇਸੇ ਤਰ੍ਹਾਂ ਇਹ ਜਿਹੜੇ ਜੀਵ ਨੇ ਇਹ ਵੀ ਬਿਨਾਂ ਪਾਣੀ ਤੋਂ ਭਰਮ ਦੇ ਵਿੱਚ ਹੀ ਡੁੱਬ ਕੇ ਮਰ ਰਹੇ ਹਨ।
ਡੁੱਬ ਮੂਏ ਬਿਨ ਪਾਣੀ ਗਤ ਨਹੀਂ ਜਾਣੀ ਹੋ ਮੈਂ ਧਾਤ ਸੰਸਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੇ ਜੀਵ ਨੇ ਪਾਣੀ ਤੋਂ ਬਿਨਾਂ ਹੀ ਡੁੱਬ ਕੇ ਮਰ ਗਏ ਨੇ, ਗਤ ਨਹੀਂ ਜਾਣੀ, ਕਿਉਂਕਿ ਇਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਅਗਮ ਅਗਾਧ ਗਤੀ ਨੂੰ ਜਾਣਿਆ ਹੀ ਨਹੀਂ। ਹਉਮੈ ਤਾਤ ਸੰਸਾਰੇ, ਸੰਸਾਰ ਦੇ ਵਿੱਚ ਵੀ ਹਉਮੈ ਦੀ ਦੌੜ ਲੱਗੀ ਹੋਈ ਹੈ। ਹਰ ਆਦਮੀ ਕਹਿੰਦਾ ਮੈਂ ਕਿਸੇ ਤੋਂ ਪਿੱਛੇ ਨਹੀਂ ਰਹਿਣਾ, ਘਾਟ ਨਾ ਕਿੰਨੀ ਕਹਾਇਆ ਸਭ ਕਹਤੇ ਹੈ ਪਾਇਆ, ਸਭ ਇੱਕ ਦੂਸਰੇ ਤੋਂ ਅੱਗੇ ਜਾਣਾ ਚਾਹੁੰਦਾ ਹੈ।
ਜੋ ਆਇਆ ਸੋ ਸਭ ਕੋ ਜਾਸੀ ਉਭਰੇ ਗੁਰ ਵਿਚਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਅਟਲ ਸੱਚਾਈ ਹੈ, ਜੋ ਵੀ ਜੀਵ ਸੰਸਾਰ ਦੇ ਵਿੱਚ ਆਇਆ ਸੋ ਸਭ ਕੋ ਜਾਸੀ, ਉਹ ਸਾਰਿਆਂ ਨੂੰ ਹੀ ਪਾਈ ਇੱਥੋਂ ਜਾਣਾ ਪੈਂਦਾ, ਜੋ ਵੀ ਆਇਆ ਅਤੇ ਹਰ ਇੱਕ ਨੂੰ ਜਾਣਾ ਪੈਂਦਾ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਹਜ਼ੂਰ ਕਹਿੰਦੇ ਜੋ ਆਇਆ ਵੀ ਉਹ ਸਾਰਿਆਂ ਨੇ ਜਾਣਾ ਹੀ ਜਾਣਾ ਹੈ। ਉਭਰੇ ਗੁਰ ਵਿਚਾਰੇ ਪਰ ਜਿਹੜੇ ਗੁਰੂ ਦੀ ਵਿਚਾਰ ਦੇ ਨਾਲ ਜੁੜ ਗਏ ਤੇ ਉਹ ਭਾਈ ਇਸ ਕਾਲ ਤੋਂ ਬਚੇ ਹਨ।
ਗੁਰਮੁਖ ਹੋਵੇ ਰਾਮ ਨਾਮ ਵਖਾਣੈ ਆਪ ਤਰੈ ਕੁਲ ਤਾਰੇ।
ਲੋ ਕਾਲ ਤੋਂ ਬਚਣ ਦਾ ਤਰੀਕਾ ਕੀ ਹੈ? ਹਜ਼ੂਰ ਕਹਿੰਦੇ ਭਾਈ ਗੁਰਮੁਖ ਹੋਵੇ, ਜਿਹੜਾ ਗੁਰਮੁਖ ਬਣ ਜਾਂਦਾ ਹੈ ਭਾਵ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਰਾਮ ਨਾਮ ਵਖਾਣੈ, ਫਿਰ ਉਹ ਵਾਹਿਗੁਰੂ ਦੇ ਨਾਮ ਨੂੰ ਜਪਦਾ ਤੇ ਨਾਮ ਨੂੰ ਜਪ ਕੇ ਆਵੀ ਮੌਤ ਦੇ ਡਰ ਤੋਂ ਰਹਿਤ ਹੋ ਜਾਂਦਾ ਤੇ ਨਾਲ ਦੂਜਿਆਂ ਨੂੰ ਵੀ ਨਿਰਭਉ ਕਰ ਦਿੰਦਾ। ਆਪ ਤਰੈ ਕੁਲ ਤਾਰੇ, ਉਹ ਆਪ ਵੀ ਤਰ ਜਾਂਦਾ ਤੇ ਕੁਲਾਂ ਨੂੰ ਵੀ ਤਾਰ ਦਿੰਦਾ ਹੈ।
ਨਾਨਕ ਨਾਮ ਵਸੈ ਘਟ ਅੰਤਰ ਗੁਰਮਤ ਮਿਲੇ ਪਿਆਰੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨਾਮ ਵਸੈ ਘਟ ਅੰਤਰ, ਵੀ ਜਿਨ੍ਹਾਂ ਦੇ ਘਟ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਤੇ ਗੁਰਮਤ ਮਿਲੇ ਪਿਆਰੇ, ਬਈ ਉਹ ਗੁਰਮਤ ਨੂੰ ਧਾਰਨ ਕਰਕੇ ਪਿਆਰੇ ਪ੍ਰਭੂ ਨੂੰ ਮਿਲ ਜਾਂਦੇ ਹਨ। ਅਥਵਾ ਉਹ ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਮਹਾਂਪੁਰਖ ਨੇ ਤੇ ਗੁਰਮਤ ਨੂੰ ਧਾਰਨ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਜਾਂਦੇ ਹਨ।
ਰਾਮ ਨਾਮ ਬਿਨ ਕੋ ਥਿਰ ਨਾਹੀਂ ਜੀਉ ਬਾਜੀ ਹੈ ਸੰਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਹਮੇਸ਼ਾ ਲਈ ਸਥਿਰ ਰਹਿਣ ਵਾਲੀ ਨਹੀਂ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਆਪ ਸੱਚਾ ਹੈ ਤੇ ਜਾਂ ਉਹਦਾ ਨਾਮ ਸੱਚਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉੱਜਲ ਹੋਈਏ ਨਿਤ ਧਿਆਈਏ ਹਰ ਪੁਰਖ ਨਿਰੰਜਨ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਵੀ ਸਿਰ ਰਹਿਣ ਵਾਲਾ ਸਾਧਨ ਨਹੀਂ ਹੈ। ਇਹ ਪਿਆਰੇ ਜੀ ਉਹ ਬਾਜੀ ਹੈ ਸੰਸਾਰਾ, ਇਹ ਸੰਸਾਰ ਤੇ ਇੱਕ ਬਾਜੀਗਰ ਦੀ ਖੇਡ ਵਾਂਗ ਹੈ, ਭਾਵ ਇਹ ਮਿਥਿਆ ਹੈ ਝੂਠੀ ਹੈ, ਇਸਨੇ ਨਾਸ ਹੋ ਜਾਣਾ ਹੈ।
ਦ੍ਰਿੜ ਭਗਤ ਸੱਚੀ ਜੀਉ ਰਾਮ ਨਾਮ ਵਾਪਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਪਿਆਰੇ ਜੀ ਤੂੰ ਵਾਹਿਗੁਰੂ ਦੀ ਸੱਚੀ ਭਗਤੀ ਨੂੰ ਦ੍ਰਿੜ ਕਰ, ਕਿਉਂਕਿ ਇੱਕ ਝੂਠੀ ਭਗਤੀ ਵੀ ਹੁੰਦੀ ਹੈ, ਝੂਠੀ ਭਗਤੀ ਬਗਲੇ ਦੀ ਹੁੰਦੀ ਹੈ। ਬਗਲਾ ਇੱਕ ਲਾਦੇ ਪਾਰ ਖਲੋ ਕੇ ਡੱਡੀਆਂ ਮੱਛੀਆਂ ਨੂੰ ਤਾੜ ਲਾ ਕੇ ਵੇਖਦਾ ਹੈ, ਜਦੋਂ ਵੀ ਕੋਈ ਉਸਦੇ ਨੇੜੇ ਆਵੇ ਉਸੇ ਵੇਲੇ ਉਸਨੂੰ ਦਬੋਚ ਲੈਂਦਾ, ਉਸਨੂੰ ਖਾ ਜਾਂਦਾ। ਕਈ ਇਹੋ ਜਿਹੇ ਪਖੰਡੀ ਲੋਕ ਵੀ ਹਨ ਜਿਹੜੇ ਉੱਤੋਂ ਧਰਮ ਦਾ ਬੁਰਕਾ ਪਾ ਕੇ ਅਤੇ ਅੰਦਰ ਉਹਨਾਂ ਦੇ ਪਾਪ ਹੁੰਦਾ ਹੈ, ਸੱਜਣ ਠੱਗ ਵਾਂਗੂੰ ਉੱਤੋਂ ਸੱਜਣ ਬਣਦੇ ਨੇ ਅੰਦਰੋਂ ਉਹ ਠੱਗੀਆਂ ਮਾਰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਆ ਪਿਆਰੇ ਜੀ ਉਹ ਸੱਚੀ ਭਗਤੀ ਦ੍ਰਿੜ ਕਰ ਅਤੇ ਰਾਮ ਨਾਮ ਵਾਪਾਰਾ, ਅਤੇ ਵਾਹਿਗੁਰੂ ਦਾ ਨਾਮ ਸਭ ਤੋਂ ਉੱਤਮ ਵਪਾਰ ਹੈ, ਇਹ ਸੱਚਾ ਵਪਾਰ ਵੀ ਕਰਿਆ ਕਰ।
ਰਾਮ ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਧਨ ਪਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਦਾ ਵਪਾਰ ਅਗਮ ਅਪਾਰਾ, ਇਹ ਅਗਮ ਅਪਾਰ ਹੀ ਹੈ। ਨਾਮ ਦਾ ਵਪਾਰ ਮਨ ਦੀ ਗਮਤਾ ਤੋਂ ਪਰੇ ਅਤੇ ਜਿਹੜੇ ਹੋਰ ਪ੍ਰਕਿਰਤਕ ਵਪਾਰ ਨੇ ਇਹਨਾਂ ਸਾਰਿਆਂ ਦੇ ਨਾਲੋਂ ਵੱਖਰਾ ਹੀ ਹੈ। ਗੁਰਮਤੀ ਧਨ ਪਾਈਆ, ਹਜ਼ੂਰ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਦੇ ਨਾਮ ਦਾ ਧਨ ਹੈ ਉਹ ਗੁਰਮਤ ਦੁਆਰਾ ਪ੍ਰਾਪਤ ਕਰੀਦਾ ਹੈ।
ਸੇਵਾ ਸੁਰਤ ਭਗਤ ਇਹ ਸਾਚੀ ਵਿੱਚੋਂ ਆਪ ਗਵਾਈ ਹੈ।
ਮਹਾਰਾਜ ਸੱਚੀ ਭਗਤੀ ਦਾ ਸਰੂਪ ਕੀ ਹੈ? ਹਜ਼ੂਰ ਕਹਿੰਦੇ ਹੱਥਾਂ ਦੇ ਨਾਲ ਸੇਵਾ ਕਰਨੀ ਤੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖਣਾ, ਇਹ ਸੱਚੀ ਭਗਤੀ ਹੈ। ਹੱਥਾਂ ਨਾਲ ਸੇਵਾ ਤੇ ਸੁਰਤ ਨੂੰ ਵਾਹਿਗੁਰੂ ਦੇ ਸ਼ਬਦ ਨਾਲ ਸਿਮਰਨ ਨਾਲ ਜੋੜਨਾ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਸੱਚੀ ਭਗਤੀ ਦਾ ਸਰੂਪ ਹੈ, ਵਿੱਚੋਂ ਆਪ ਗੁਆਈਆ। ਹਜ਼ੂਰ ਕਹਿੰਦੇ ਪਾਈਏ ਸੱਚੀ ਭਗਤੀ ਕਰਕੇ ਵਿੱਚੋਂ ਆਪਾ ਪਾਪ ਹੰਕਾਰ ਗੁਆ ਦੇਣਾ ਚਾਹੀਦਾ ਹੈ।
ਹਮ ਮਤਹੀਣ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਏ।
ਲੋ ਨਿਮਰਤਾ ਨਾਲ ਅਰਦਾਸ ਬੇਨਤੀ ਸਤਿਗੁਰੂ ਕਰਦੇ ਹਨ ਵੀ ਇਉਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਹੇ ਵਾਹਿਗੁਰੂ ਜੀ ਅਸੀਂ ਤਾਂ ਮਤੀ ਤੋਂ ਹੀਣੇ ਹਾਂ, ਮੂਰਖ ਬੇਸਮਝ ਹਾਂ ਤੇ ਬਾਣੀ ਕਰਕੇ ਵੀ ਮੁਗਧ ਹਾਂ, ਬੇਵਕੂਫ ਹਾਂ, ਭਾਵ ਅਸੀਂ ਮਨ ਬਾਣੀ ਸਰੀਰ ਕਰਕੇ ਮੂਰਖ ਹਾਂ ਤੇ ਅੰਨੇ ਹਾਂ, ਮਾਨਸਿਕ ਤੌਰ ਤੇ ਅੰਨੇ ਹਾਂ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਵੀ ਅੰਨਿਆਂ ਬਾਰੇ ਬੜੀ ਸੋਹਣੀ ਵਿਚਾਰ ਲਿਖੀ ਹੈ, ਅੰਧੇ ਇਹ ਨਾ ਆਖੀਆਂ ਜਨਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੀ ਖਸਮੋਂ ਕੁੱਥੇ ਜਾਹੇ, ਜਿਨ੍ਹਾਂ ਨੂੰ ਸੰਸਾਰ ਹੀ ਦਿਸਦਾ ਹੈ ਅਤੇ ਵਾਹਿਗੁਰੂ ਨਹੀਂ ਦਿਸਦਾ, ਉਹਨਾਂ ਨੂੰ ਸਤਿਗੁਰੂ ਨੇ ਅੰਨੇ ਲਿਖਿਆ ਹੈ। ਹਜ਼ੂਰ ਕਹਿੰਦੇ, ਅਸੀਂ ਤਾਂ ਮਨ ਬਾਣੀ ਸਰੀਰ ਕਰਕੇ ਮਹਾਂਮੂਰਖ ਸਾਂ ਅਤੇ ਅੰਨੇ ਸਾਂ, ਸਤਿਗੁਰ ਮਾਰਗ ਪਾਏ ਅਤੇ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਗੁਰਸਿੱਖੀ ਮਾਰਗ 'ਤੇ ਪਾਇਆ ਹੈ, ਤੋਰਿਆ ਹੈ।
ਨਾਨਕ ਗੁਰਮੁਖ ਸ਼ਬਦ ਸੁਹਾਵੇ, ਅਨਦਿਨ ਹਰ ਗੁਣ ਗਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਗੁਰੂ ਕੇ ਸ਼ਬਦ ਦੁਆਰਾ ਉਹ ਸੁਹਾਵਣੇ ਬਣ ਗਏ ਨੇ, ਭਾਵ ਉਹਨਾਂ ਦੇ ਜੀਵਨ ਸੁਭਾਅ ਵਾਲੇ ਬਣ ਗਏ ਨੇ। ਅਨਦਿਨ ਹਰ ਗੁਣ ਗਾਏ, ਉਹ ਰਾਤ ਦਿਨ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਹਨ।
ਆਪ ਕਰਾਏ ਕਰੇ ਆਪ ਜੀਓ, ਆਪੇ ਸ਼ਬਦ ਸਵਾਰੇ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਓ, ਉਹ ਵਾਹਿਗੁਰੂ ਆਪ ਹੀ ਸਭ ਕੁਛ ਕਰਦਾ ਹੈ ਅਤੇ ਆਪ ਹੀ ਕਰਾਉਂਦਾ ਹੈ, ਕਿਉਂਕਿ ਉਹਦੇ ਵਿੱਚ ਦੋਵੇਂ ਹੀ ਗੁਣ ਨੇ, ਚਾਹੇ ਉਹ ਆਪ ਕਰ ਲਵੇ ਚਾਹੇ ਕਿਸੇ ਤੋਂ ਕਰਵਾ ਦੇਵੇ। ਆਪੇ ਸ਼ਬਦ ਸਵਾਰੇ, ਉਹ ਵਾਹਿਗੁਰੂ ਆਪ ਹੀ ਗੁਰੂ ਸ਼ਬਦ ਦੁਆਰਾ ਗੁਰਮੁਖਾਂ ਦੇ ਜੀਵਨ ਸਵਾਰਦਾ ਹੈ।
ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਆਪ ਹੀ ਸਤਿਗੁਰੂ ਰੂਪ ਧਾਰਨ ਕਰਦਾ ਹੈ ਅਤੇ ਆਪ ਹੀ ਸ਼ਬਦ ਰੂਪ ਗੁਰਬਾਣੀ ਸਰੂਪ ਧਾਰਨ ਕਰਦਾ ਹੈ ਪਿਆਰੇ ਜੀਓ, ਕਿਉਂਕਿ ਬਾਣੀ ਵੀ ਪਰਮੇਸ਼ਰ ਦਾ ਰੂਪ ਹੈ ਅਤੇ ਸਤਿਗੁਰੂ ਵੀ ਪਰਮੇਸ਼ਰ ਦਾ ਹੀ ਰੂਪ ਨੇ। ਇੱਕ ਵਾਰ ਭਾਈ ਨੰਦ ਲਾਲ ਜੀ ਨੇ ਕਲਗੀਧਰ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਮੈਨੂੰ ਇਹ ਦੱਸੋ ਤੁਹਾਡੇ ਕਿੰਨੇ ਸਰੂਪ ਨੇ। ਤਾਂ ਚੋਜੀ ਪਾਤਸ਼ਾਹ ਨੇ ਆਖਿਆ ਸੀ, ਤੀਨ ਰੂਪ ਹੈ ਮੋਹੇ ਕੇ, ਸੁਨੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਸਾਡੇ ਤਿੰਨ ਸਰੂਪ ਨੇ, ਇੱਕ ਨਿਰਗੁਣ ਹੈ, ਦੂਸਰਾ ਸਰਗੁਣ ਹੈ ਅਤੇ ਤੀਸਰਾ ਸ਼ਬਦ ਰੂਪ ਹੈ। ਇਹ ਸ਼ਬਦ ਵੀ ਵਾਹਿਗੁਰੂ ਦਾ ਹੀ ਸਰੂਪ ਹੈ, ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਆਪ ਹੀ ਸਤਿਗੁਰੂ ਰੂਪ ਹੈ ਅਤੇ ਆਪ ਹੀ ਸ਼ਬਦ ਗੁਰੂ ਸਰੂਪ ਹੈ ਪਿਆਰੇ ਜੀਓ। ਅਤੇ ਜਿਹੜਾ ਸ਼ਬਦ ਗੁਰੂ ਨਾਲ ਜੁੜ ਜਾਂਦਾ ਹੈ ਔਰ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਵਾਨ ਹੋ ਜਾਂਦਾ ਹੈ, ਜੁਗ ਜੁਗ ਭਗਤ ਪਿਆਰੇ, ਬਈ ਜੁਗਾਂ ਜੁਗਾਂ ਵਿੱਚ ਵਾਹਿਗੁਰੂ ਦੇ ਭਗਤ ਹੀ ਉਸ ਨੂੰ ਪਿਆਰੇ ਹਨ।
ਜੁਗ ਜੁਗ ਭਗਤ ਪਿਆਰੇ, ਹਰਿ ਆਪ ਸਵਾਰੇ, ਆਪੇ ਭਗਤੀ ਲਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੁਗਾਂ ਜੁਗਾਂ ਅੰਦਰ ਵਾਹਿਗੁਰੂ ਨੂੰ ਆਪਣੇ ਭਗਤ ਹੀ ਪਿਆਰੇ ਹਨ। ਕਿਉਂ? ਹਰ ਆਪ ਸਵਾਰੇ, ਵਾਹਿਗੁਰੂ ਨੇ ਆਪ ਉਹਨਾਂ ਦੇ ਜੀਵਨ ਸਵਾਰੇ ਨੇ, ਇਸ ਲਈ ਉਹ ਭਗਤ ਉਸ ਨੂੰ ਪਿਆਰੇ ਲੱਗਦੇ ਹਨ। ਆਪੇ ਭਗਤੀ ਲਾਏ ਅਤੇ ਵਾਹਿਗੁਰੂ ਨੇ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਭਗਤੀ ਵਿੱਚ ਲਾਇਆ ਹੈ।
ਆਪੇ ਦਾਨਾ, ਆਪੇ ਬੀਨਾ, ਆਪੇ ਸੇਵ ਕਰਾਏ।
ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਦਾਨਾ ਦਾ ਅਰਥ ਦਾਨਸ਼ਵਰ ਹੈ ਅਤੇ ਆਪ ਹੀ ਉਹ ਬੀਨਾ ਦਾ ਅਰਥ ਹੈ ਬੜੀ ਸੂਖਮ ਦ੍ਰਿਸ਼ਟੀ ਵਾਲਾ ਹੈ। ਆਪੇ ਸੇਵ ਕਰਾਏ, ਉਹ ਵਾਹਿਗੁਰੂ ਆਪ ਹੀ ਪਾਈ ਸੇਵਾ ਕਰਾਉਂਦਾ। ਦਾਨਾ ਕਹਿੰਦੇ ਨੇ ਜਿਹੜਾ ਬਹੁਤ ਬੁੱਧੀਵਾਨ ਹੋਵੇ ਅਤੇ ਬੀਨਾ ਕਹਿੰਦੇ ਨੇ ਜਿਹੜਾ ਸੂਖਮ ਵਿਚਾਰ ਵਾਲਾ ਹੋਵੇ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਆਪ ਹੀ ਦਾਨਾ ਦਾਨਸ਼ਵਰ ਹੈ ਅਤੇ ਆਪ ਹੀ ਬੜੀ ਸੂਖਮ ਵਿਚਾਰ ਕਰਨ ਵਾਲਾ ਹੈ ਅਤੇ ਆਪੇ ਵਾਹਿਗੁਰੂ ਭਾਈ ਸੇਵਾ ਕਰਾਉਂਦਾ ਹੈ।
ਆਪੇ ਗੁਣਦਾਤਾ, ਅਵਗੁਣ ਕਾਟੇ, ਹਿਰਦੈ ਨਾਮ ਵਸਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਗੁਣਾਂ ਦਾ ਦਾਤਾ ਹੈ ਅਤੇ ਔਗੁਣਾਂ ਨੂੰ ਕੱਟਦਾ ਹੈ। ਹਿਰਦੈ ਨਾਮ ਵਸਾਏ, ਉਹ ਕਿਵੇਂ ਔਗੁਣਾਂ ਨੂੰ ਕੱਟਦਾ ਹੈ? ਹਿਰਦੇ ਵਿੱਚ ਨਾਮ ਨੂੰ ਵਸਾ ਕੇ। ਜਦੋਂ ਕਿਸੇ ਵੀ ਗੁਰਸਿੱਖ ਮਾਈ ਭਾਈ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਅਤੇ ਫਿਰ ਉਹਦੇ ਸਾਰੇ ਔਗੁਣ ਕੱਟੇ ਜਾਂਦੇ ਹਨ।
ਨਾਨਕ ਸਦ ਬਲਿਹਾਰੀ, ਸੱਚੇ ਵਿਟੋਂ ਆਪੇ ਕਰੇ ਕਰਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹ ਸੱਚੇ ਵਾਹਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਵਿੱਚੋਂ ਆਪੇ ਕਰੇ ਕਰਾਏ, ਉਹ ਵਾਹਿਗੁਰੂ ਪਰਮੇਸ਼ਰ ਭਾਈ ਆਪ ਹੀ ਸਭ ਕੁਛ ਕਰਦਾ, ਆਪ ਹੀ ਕਰਵਾਉਂਦਾ ਹੈ, ਕਿਉਂਕਿ ਕਰਨ ਕਾਰਨ ਹੀ ਉਹ ਇੱਕ ਵਾਹਿਗੁਰੂ ਪਰਮੇਸ਼ਰ ਹੈ। ਕਰਨ ਕਾਰਨ ਪ੍ਰਵੇਕ ਹੈ, ਦੂਸਰ ਨਾ ਹੀ ਕੋਈ, ਉਸ ਤੋਂ ਬਿਨਾਂ ਕੋਈ ਕਰਨ ਕਰਾਉਣ ਵਾਲਾ ਹੋਰ ਹੈ ਹੀ ਨਹੀਂ ਹੈ।
ਗੌੜੀ ਮਹੱਲਾ ਤੀਜਾ, ਗੁਰ ਕੀ ਸੇਵਾ ਕਰ ਪਿਰਾ ਜੀਓ, ਹਰ ਨਾਮ ਧਿਆਏ।
ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਪੰਜਵੇਂ ਸ਼ੰਤ ਦੇ ਅੰਦਰ ਬਹੁਤ ਸੁੰਦਰ ਸਿੱਖਿਆ ਸਾਨੂੰ ਬਖਸ਼ਿਸ਼ ਕਰਨ ਲੱਗੇ ਹਨ। ਜਿਵੇਂ ਪਤੀ ਅਤੇ ਪਤਨੀ ਦਾ ਕੋਈ ਸੰਵਾਦ ਹੁੰਦਾ, ਕਿਸੇ ਇਸਤਰੀ ਦਾ ਪਤੀ ਪਰਦੇਸ਼ ਵਿੱਚ ਕਮਾਈ ਕਰਨ ਦੇ ਲਈ ਜਾਣਾ ਚਾਹੇ ਅਤੇ ਜਿਹੜੀ ਉਹਦੀ ਘਰਵਾਲੀ ਗੁਰਸਿੱਖ ਬੀਬੀ ਹੈ ਉਹ ਉਸਦੇ ਨਾਲ ਕੁਛ ਸੰਵਾਦ ਕਰਦੀ ਹੈ ਅਤੇ ਉਸ ਢੰਗ ਦੇ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਜੋ ਜੀਵਾਤਮਾ ਹੈ ਅਤੇ ਸਾਡੀ ਇਹ ਜਿੰਦ ਹੈ ਇਹਨਾਂ ਦੋਹਾਂ ਦਾ ਸੰਵਾਦ ਲਿਖਿਆ ਹੈ। ਲੋ ਸੰਗਤਾਂ ਪ੍ਰੇਮ ਦੇ ਨਾਲ ਇਸ ਸ਼ੰਤ ਦੀ ਵਿਚਾਰ ਸੁਣੋ। ਇਹ ਜਿਹੜੀ ਜਿੰਦ ਕੀ ਕਹਿੰਦੀ ਹੈ ਜੀਵਾਤਮਾ ਪਤੀ ਨੂੰ, ਗੁਰ ਕੀ ਸੇਵਾ ਕਰ ਪਿਰਾ ਜੀਓ, ਹੇ ਪਤੀ ਜੀਓ ਅਤੇ ਤੁਸੀਂ ਗੁਰੂ ਦੀ ਸੇਵਾ ਕਰੋ, ਭਾਵ ਆਪਣੇ ਘਰ ਵਿੱਚ ਟਿਕੋ, ਗੁਰੂ ਦੀ ਸੇਵਾ ਕਰੋ ਅਤੇ ਨਾਲ ਹੀ ਹਰ ਨਾਮ 'ਤੇ ਆਏ ਅਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਓ।